ਦੋਸਤੋ ਅੱਜ SBS ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਹਨ ਮੈਲਬਨ ਤੋਂ ਨਿਹਚਲ ਸਿੰਘ ਜੋ ਪੜਪੋਤਰੇ ਹਨ ਪ੍ਰਾਈਵੇਟ ਦਿਸੰਦਾ ਸਿੰਘ ਜੀ ਦੇ ਅਤੇ ਮੈਂ ਜਿਨ੍ਹਾਂ ਦੀ ਗੱਲ ਕਰੀ ਹਾਂ ਪ੍ਰਾਈਵੇਟ ਦਿਸੰਦਾ ਸਿੰਘ ਐਟ 10th ਬਟਾਲੀਅਨ ਵਿੱਚ ਸਨ ਆਸਟ੍ਰੇਲੀਅਨ ਇੰਪੀਰੀਅਲ ਫੋਰਸਿਸ ਦੇ ਸੋ ਯਾਨੀ ਜਦ ਪਹਿਲੀ ਵਿਸ਼ਵ ਜੰਗ ਲੜੀ ਗਈ ਸੀ ਤਾਂ ਬਾਕਾਇਦਾ ਆਸਟ੍ਰੇਲੀਅਨ ਸੈਨਿਕ ਵਜੋਂ ਉਹਨਾਂ ਨੇ ਐਜ ਐਨ ਇੰਡੀਅਨ ਐਨਜ਼ੈਕ ਸ਼ਿਰਕਤ ਕੀਤੀ ਸੀ ਫਸਟ ਵਰਲਡ ਵਾਰ ਵਿੱਚ ਨੇਚਲ ਤੁਹਾਡੇ ਨਾਲ ਦੁਬਾਰਾ ਗੱਲਬਾਤ ਕਰਕੇ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਆਉਂਦੇ ਦਿਨਾਂ 'ਚ ਅਸੀਂ ਐਨਜ਼ੈਕ ਡੇ ਮਨਾਵਾਂਗੇ ਨਿੱਘਾ ਅਤੇ ਗੂੜਾ ਸਵਾਗਤ ਹੈ SBS ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ
ਮਨਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਦੁਬਾਰਾ ਇਹ ਮੌਕਾ ਦਿੱਤਾ ਕਿ ਮੈਂ ਤੁਹਾਡੇ ਸਰੋਤਿਆਂ ਦੇ ਰੂਬਰੂ ਹੋ ਸਕਾਂ ਸੋ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਹੈਲੋ ਤੇ ਥੈਂਕ ਯੂ ਮੈਨੂੰ ਇੱਥੇ ਆਪਣੇ ਰੇਡੀਓ ਦੇ ਦੁਬਾਰਾ ਆਉਣ ਦਾ ਮੌਕਾ ਦੇਣ ਲਈ
ਜੀ ਬੀਤੇ ਸਾਲ ਜਦ ਅਸੀਂ ਗੱਲ ਕੀਤੀ ਸੀ ਤਾਂ ਨਵਾਂ ਨਵਾਂ ਸਾਨੂੰ ਪਤਾ ਚੱਲਿਆ ਸੀ ਕਿ ਤੁਸੀਂ ਪ੍ਰਾਈਵੇਟ ਦਸੰਦਾ ਸਿੰਘ ਜੀ ਦੇ ਪੜਪੋਤਰੇ ਹੋ ਜੋ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਸੀ ਤੇ ਤੁਸੀਂ ਨਾਲ ਕਿਹਾ ਸੀ ਕਿ ਉਹ ਮੈਡਲ ਤੁਹਾਨੂੰ ਬਿਲਕੁਲ ਸਾਫ ਯਾਦ ਨਹੀਂ ਪਰ ਉਹ ਪਤਾ ਨਹੀਂ ਕਿੱਥੇ ਹਨ ਉਸ ਤੋਂ ਬਾਅਦ ਅੱਛੀ ਖਬਰ ਇੱਕ ਹੈ ਉਹ ਤੁਸੀਂ ਪਹਿਲਾਂ ਸਰੋਤਿਆਂ ਨਾਲ ਸਾਂਝੀ ਕਰੋ
ਹਾਂਜੀ ਮੈਂ ਬਹੁਤ ਖੁਸ਼ੀ ਨਾਲ ਸਾਰਿਆਂ ਨਾਲ ਇਹ ਖਬਰ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਮੈਡਲ ਸਾਨੂੰ ਲੱਗਦਾ ਸੀ ਇਹ ਗਵਾਚ ਗਏ ਆ ਤੇ ਮਹਿਸੂਸ ਹੁੰਦਾ ਸੀ ਕਿ ਇਹ ਰਿਗਰੈਟ ਵਾਲੀ ਫੀਲਿੰਗ ਸੀਗੀ ਮੈਂ ਆਪ ਹੱਥੀ ਖੇਡ ਕੇ ਗਵਾਏ ਲੱਗਦਾ ਸੀਗਾ ਉਹ ਸਾਨੂੰ ਉਹਨਾਂ ਚੋਂ ਉਹ ਕਾਫੀ ਮੈਡਲ ਰਿਕਵਰ ਹੋ ਗਏ ਆ ਫਿਰ ਵੀ ਇੱਕ ਦੋ ਅਜੇ ਵੀ ਨਹੀਂ ਮਿਲੇ ਬਟ ਮੈਨੂੰ ਓਵਰਆਲ ਚਾਰ ਮੈਡਲ ਉਹਨਾਂ ਦੇ ਮਿਲ ਗਏ ਆ ਉਹਨਾਂ ਚਾਰਾਂ ਵਿੱਚੋਂ ਦੋ ਉਹਨਾਂ ਦੇ ਆ ਤੇ ਦੋ ਉਹਨਾਂ ਦੇ ਕਿਸੇ ਫਰੈਂਡ ਦੇ ਆ ਜਿਹੜੇ ਮਿਲੇ ਆ ਹਾਂਜੀ ਉਹ ਮੈਡਲ ਹੁਣੇ ਸਾਨੂੰ ਰੀਸੈਂਟਲੀ ਥੋੜੀ ਦੇਰ ਪਹਿਲਾਂ ਇੱਕ ਪੁਰਾਣਾ ਸੰਦੂਕ ਸਾਫ਼ ਕਰਦੇ ਪਏ ਸੀ ਘਰੇ ਟਰੰਕ ਪਿਆ ਸੀ ਉਹਦੇ ਵਿੱਚੋਂ ਲੱਭਿਆ ਜੀ
ਅਰੇ ਵਾਹ ਤੇ ਕੀ ਲਿਖਿਆ ਹੋਇਆ ਇਹਨਾਂ ਤੇ ਨਿਹਚਲ
ਹਾਂਜੀ ਮੈਂ ਮੈਡਲਸ ਦੀ ਫੋਟੋਜ਼ ਲਈਆਂ ਸੀਗੀਆਂ ਤੇ ਉਹਦੇ ਵਿੱਚ ਮਤਲਬ ਮੇਰੇ ਹੁਣ ਮੇਰੇ ਕੋਲ ਮੇਰੀ ਪੋਜੈਸ਼ਨ 'ਚ ਹੀ ਆ ਇੱਕ ਤੇ ਲਿਖਿਆ ਹੋਇਆ ਦ ਗ੍ਰੇਟ ਵਾਰ ਨਾਲੇ ਮਤਲਬ ਸਾਈਡ ਤੇ ਜਿਹੜਾ ਹੁੰਦਾ ਉਹਨਾਂ ਦਾ ਨਾਮ ਵੀ ਲਿਖਿਆ ਹੋਇਆ ਡੀ ਸਿੰਘ ਉਹਦੇ ਵਿਚੋਂ ਉਹ ਮੈਡਲ ਆ ਤੇ ਉਹਦੇ ਤੇ ਵੀ ਉਹਨਾਂ ਦਾ ਨੰਬਰ ਲਿਖਿਆ ਪਿਆ ਆਰ ਐਸ ਐਲ ਦੀ ਮੈਂਬਰਸ਼ਿਪ ਦਾ ਇੱਕ ਉਹ ਮਿਲਿਆ ਉਹਨਾਂ ਦਾ ਮੈਡਲ ਤੇ ਦੋ ਮੈਡਲ ਸਾਨੂੰ ਹੋਰ ਮਿਲੇ ਆ ਜਿਹੜੇ ਕਿ ਵਰਲਡ ਵਾਰ ਵਨ ਜਿਹਨਾਂ ਦਾ ਲਿਖਿਆ ਪਿਆ ਆ ਉਹ ਹੈਗੇ ਆ ਸਰਦਾਰ ਭਗਤ ਸਿੰਘ ਦੇ ਸਿਪਾਹੀ ਭਗਤ ਸਿੰਘ ਉਹਨਾਂ ਦੇ ਫਰੈਂਡ ਹੁੰਦੇ ਸੀ ਉਹ ਵੀ ਉਸ ਵੇਲੇ ਉਹ ਵੀ ਵਾਰ ਵਿੱਚ ਗਏ ਸੀਗੇ ਬਟ ਮੈਂ ਕੱਲ ਹਿਸਟੋਰੀਅਨਸ ਨੂੰ ਮਿਲਿਆ ਉਹ ਕਹਿੰਦੇ ਕਿ ਇਹ ਭਾਵੇਂ ਕਿ ਆਸਟ੍ਰੇਲੀਆ ਵੱਲੋਂ ਲੜੇ ਸੀ ਬਟ ਇਹ ਅੰਡਰ ਇੰਡੀਅਨ ਆਰਮੀ ਲੜੇ ਸੀਗੇ ਜਿਹੜੇ ਸਰਦਾਰ ਭਗਤ ਸਿੰਘ ਆ ਤੇ ਜਿਹੜੇ ਮੇਰੇ ਪੜਨਾਨਾ ਜੀ ਸੀਗੇ ਉਹ ਅੰਡਰ ਆਸਟ੍ਰੇਲੀਅਨ ਆਰਮੀ ਲੜੇ ਸੀ
ਤਾਂ ਹੀ ਉਹਨਾਂ ਨੂੰ ਇੰਡੀਅਨ ਐਨਜ਼ੈਕ ਸੱਦਿਆ ਜਾਂਦਾ ਹੈ ਮੇਰੇ ਖਿਆਲ ਦੋ ਦਰਜਨ ਦੇ ਕਰੀਬ ਇੰਡੀਅਨ ਐਨਜ਼ੈਕ ਸਨ ਉਹਨਾਂ ਦੇ ਨਹੀਂ ਜੋ ਇੱਥੋਂ ਗਏ ਸਨ ਤੇ ਹੈਰਾਨੀ ਦੀ ਗੱਲ ਨਹੀਂ ਕਿ ਉਹਨਾਂ ਵਿੱਚੋਂ ਬਹੁਤਿਆਂ ਦੇ ਨਾਂ ਸਿੰਘ ਹੈਗਾ ਸੀ ਤੇ ਨਿਹਚਲ ਸ਼ਾਇਦ ਸਾਡੇ ਸਰੋਤਿਆਂ ਨੂੰ ਚੇਤਾ ਨਾ ਹੋਵੇ ਜਦ ਅਸੀਂ ਪਿਛਲੀ ਵਾਰ ਗੱਲਬਾਤ ਕੀਤੀ ਸੀ ਸੋ ਤੁਹਾਡੇ ਪੜਨਾਨਾ ਜੀ ਵਾਪਸ ਆਸਟ੍ਰੇਲੀਆ ਤੋਂ ਆਪਣੇ ਇੰਡੀਆ ਪੰਜਾਬ ਕਦ ਗਏ ਸਨ ਪਿੰਡ ਕਿਹੜਾ ਹੈ ਪਿੱਛੇ ਉਹ ਸਭ ਜ਼ਰਾ ਜਿਹਾ ਦੁਬਾਰਾ ਦੱਸੋ
ਹਾਂਜੀ ਵਾਪਸ ਉਹ 20 ਸਾਲ ਲਗਾਤਾਰ ਰਹਿਣ ਤੋਂ ਬਾਅਦ ਗਏ ਸੀ ਪਹਿਲੀ ਵਾਰੀ ਤੇ ਉਹ ਗਏ ਇੱਦਾਂ ਸੀਗੇ ਕਿ ਉਹਨਾਂ ਦੇ ਫੈਮਿਲੀ ਵਿੱਚ ਮਗਰ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ ਸੀਗੀ ਤੇ ਫਿਰ ਉਹਨਾਂ ਨੂੰ ਪਤਾ ਨਹੀਂ ਚਿੱਠੀ ਵੀ ਪਹੁੰਚਦੀ ਸੀ ਕਿ ਨਹੀਂ ਉਹਨਾਂ ਨੇ ਕਿਸੇ ਅਖਬਾਰ ਵਿੱਚ ਕਢਾਇਆ ਕਿ ਦਸੰਦਾ ਸਿੰਘ ਵਾਪਸ ਆਵੇ ਉਹਦੇ ਘਰ ਵਿੱਚ ਲੋੜ ਆ ਤੇ ਉਹ ਅਖਬਾਰ ਪਤਾ ਨਹੀਂ ਇੱਥੇ ਮਤਲਬ ਜਿੱਥੇ ਉਹ ਕੰਮ ਕਰਦੇ ਸੀ ਉੱਥੇ ਪਹੁੰਚਾਈ ਕਿਸੇ ਤਰ੍ਹਾਂ ਮੈਸੇਜ ਉਹਨਾਂ ਤੱਕ ਪਹੁੰਚਿਆ ਤੇ ਫਿਰ ਉਹ ਗਏ ਕਿ ਮੇਰੇ ਘਰੇ ਲੋੜ ਹੈਗੀ ਆ ਤੇ ਉਹ ਪਹਿਲੀ ਵਾਰੀ ਉਦੋਂ ਵਾਪਸ ਗਏ ਸੀ
ਤੇ ਜਦ ਆਏ ਸਨ ਤੁਹਾਨੂੰ ਪਤਾ ਕਿਹੜੇ ਸਨ ਚ ਇੱਥੇ ਆਸਟ੍ਰੇਲੀਆ ਆਏ ਸਨ
ਹਾਂਜੀ ਉਹ 1898 ਦੇ ਨੇੜੇ ਤੇੜੇ ਆਏ ਲੇਟ 1800 ਦੇ ਉੱਥੋਂ ਕੋਈ ਸ਼ਿਪ ਆਈ ਸੀਗੀ ਤੇ ਉਦੋਂ ਉਹਨਾਂ ਦੀ ਉਮਰ ਸੀਗੀ ਕੋਈ 15-16 ਸਾਲ ਉਹਦੇ ਵਿੱਚ ਉਹ ਜੋਬ ਕਰਨ ਲੱਗ ਪਏ ਸੀਗੇ ਕੋਈ ਨਾ ਕੋਈ ਸ਼ਿਪ ਦੇ ਵਿੱਚ ਕਿਉਂਕਿ ਇਹਨਾਂ ਦੇ ਕਾਫੀ ਗਰੀਬੀ ਸੀਗੀ ਪਹਿਲਾਂ ਉਹਨਾਂ ਦਿਨਾਂ ਚ ਸਵੇਰੇ ਛੋਟੀ ਉਮਰ ਚ ਹੀ ਕੰਮ ਕਰਨ ਲੱਗ ਪਏ ਤੇ ਉਹ ਸ਼ਿਪ ਦੇ ਵਿੱਚ ਆਸਟ੍ਰੇਲੀਆ ਆਏ ਸੀ ਪਹਿਲੀ ਵਾਰੀ 1897-98 ਦੇ ਨੇੜੇ ਤੇੜੇ
ਤੇ ਵਾਪਸ ਆਸਟ੍ਰੇਲੀਆ ਤੋਂ ਕਦ ਪਰਤੇ
ਵਾਪਸ ਵਿੱਚੋਂ ਕਲੀਅਰ ਰਿਕਾਰਡ ਤੇ ਨਹੀਂ ਹੈਗਾ ਕਿ ਹੁਣ ਜਿੱਦਾਂ ਜਿੱਦਾਂ ਹਿਸਟੋਰੀਅਨਸ ਇਨਫੋਰਮੇਸ਼ਨ ਦਿੰਦੇ ਸੀਗੇ ਉਹ ਕਲੀਅਰ ਰਿਕਾਰਡ ਤੇ ਨਹੀਂ ਹੈਗਾ ਕਿ ਪਰ ਲਾਸਟ ਇੱਥੇ ਉਹਨਾਂ ਦੀ ਲਾਸਟ ਵਿਜ਼ਿਟ ਜਿਹੜੀ ਰਿਕਾਰਡਡ ਹੈਗੀ ਉਹ 1939 ਜਾਂ 1941 ਦੇ ਨੇੜੇ ਤੇੜੇ ਦੀ ਹੈਗੀ ਆ ਮਤਲਬ ਉਹਦੇ ਵਿੱਚ ਇੰਟਰਮੀਡੀਏਟਲੀ ਆਉਂਦੇ ਜਾਂਦੇ ਰਹੇ ਪਰ ਪਹਿਲੀ ਵਾਰ ਜਿਹੜੀ ਵਾਪਸੀ ਕੀਤੀ ਉਹ ਕਾਫੀ ਸਾਲਾਂ ਬਾਅਦ ਕੀਤੀ
ਅੱਛਾ ਅੱਛਾ ਠੀਕ ਹੈ ਮਤਲਬ ਇੰਡੀਆ ਆਉਣ ਤੋਂ ਬਾਅਦ ਫਿਰ ਵੀ ਦੁਬਾਰਾ ਆਸਟ੍ਰੇਲੀਆ ਆਏ ਸਨ
ਹਾਂਜੀ ਹਾਂਜੀ, ਪਹਿਲੀ ਵਾਰੀ ਇੰਡੀਆ ਤੋਂ ਜਦੋਂ ਆਏ ਆਸਟ੍ਰੇਲੀਆ, ਇੱਥੇ ਕਾਫੀ ਸਾਲ ਰਹੇ, ਕਿਉਂਕਿ ਉਹਨਾਂ ਪਿੰਡ ਤੋਂ ਹੀ ਇਹ ਵੀ ਦੱਸਿਆ ਮੈਨੂੰ, ਜਿਹੜੇ ਮੇਰੇ ਡੈਡੀ ਦੇ ਕਜ਼ਨ ਆ, ਕਹਿੰਦੇ ਕਿ ਇੱਕ ਹਿਸਾਬ ਦਾ ਉਹਨਾਂ ਨੂੰ ਪਿੰਡ ਭੁੱਲ ਗਿਆ ਸੀਗਾ ਪਹਿਲੇ ਕੁਛ ਸਾਲ, ਤੇ ਉਹਨਾਂ ਨੇ ਪਿੰਡ ਵੱਲ ਮੂੰਹ ਹੀ ਨਹੀਂ ਕੀਤਾ ਕਿ ਜਿੱਦਾਂ 15-20 ਸਾਲ ਪਹਿਲੇ ਆਸਟ੍ਰੇਲੀਆ 'ਚ ਲਗਾਤਾਰ ਹੀ ਰਹੀ ਗਏ, ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਘਰੇ ਲੋੜ ਆ, ਤੇ ਫਿਰ ਵਾਪਸ ਗਏ ਪਹਿਲੀ ਵਾਰ।
ਅੱਛਾ, ਤੇ ਪਿੰਡ ਕਿਹੜਾ?
ਪਿੰਡ ਉਹਨਾਂ ਦਾ ਹੈਗਾ ਜੀ ਰਾਮਪੁਰ ਜਗੀਰ ਆ, ਤੇ ਅੱਜ ਉਹਨੂੰ ਤਾਰਪੁਰ ਨਾਮ ਦੇ ਨਾਲ ਨਾਲ ਵੀ ਜਾਣਿਆ ਜਾਂਦਾ, ਜ਼ਿਲ੍ਹਾ ਕਪੂਰਥਲਾ 'ਚ ਪੈਂਦਾ।
ਅੱਛਾ, ਤੇ ਨੇਚਲ ਤੁਸੀਂ ਹੁਣ ਬਕਾਇਦਾ ਵਾਪਸ ਆਪਣੇ ਪਿੰਡ ਗਏ, ਤੇ ਕੁਝ ਹੋਰ ਕਹਾਣੀਆਂ ਪਤਾ ਚੱਲੀਆਂ?
ਹਾਂਜੀ, ਵੈਸੇ ਤੇ ਜ਼ਿਆਦਾਤਰ ਉਸ ਵੇਲੇ ਦੇ ਜਿਹੜੇ ਉਹਨਾਂ ਦੇ ਬਜ਼ੁਰਗਾਂ ਦੇ ਵੇਲੇ ਦੇ ਜਿਹੜੇ ਲੋਕ ਸੀਗੇ ਉਹ ਜ਼ਿਆਦਾਤਰ ਤੇ ਹੁਣ ਪਰਮਾਤਮਾ ਨੂੰ ਪਿਆਰੇ ਹੋ ਚੁੱਕੇ ਆ। ਇੱਕ ਦੋ ਲੋਕ ਮੈਨੂੰ ਮਿਲੇ ਜਿਹੜੇ ਕਿ ਮੈਨੂੰ ਕੁਛ ਇਨਫੋਰਮੇਸ਼ਨ ਦੇ ਸਕੇ, ਸੋ ਉਹਨਾਂ ਵਿੱਚੋਂ ਇੱਕ ਇੱਕ ਸੀਗੇ, ਉਹ ਤਾਂ ਉਹਨਾਂ ਦੇ ਦੋਸਤ ਹੁੰਦੇ ਸੀਗੇ ਕਿਸੇ ਵੇਲੇ, ਉਹ ਕਾਫੀ ਬਜ਼ੁਰਗ ਸੀਗੇ, ਪਰ ਅਨਫੋਰਚੁਨੇਟਲੀ ਉਹ ਵਿਚਾਰੇ ਇੰਨੇ ਬਜ਼ੁਰਗ ਤੇ ਬਿਰਧ ਸੀਗੇ, ਉਹਨਾਂ ਦੀ ਸੁਣਨ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਸੀ, ਤੇ ਉਹਨਾਂ ਕੋਲੋਂ ਮੈਨੂੰ ਕੁਛ ਜ਼ਿਆਦਾ ਨੀ ਪਤਾ ਲੱਗ ਸਕਾ। ਉਹਨਾਂ ਨੇ ਬਸ ਇੱਕੋ ਗੱਲ ਕਹੀ ਮੈਨੂੰ ਕਿ ਤੇਰਾ ਬਾਬਾ ਸ਼ਰਾਬ ਬਹੁਤ ਪੀਣ ਲੱਗ ਪਿਆ ਸੀ ਅਖੀਰ 'ਚ, ਸੋ ਮੈਨੂੰ ਲੱਗਦਾ ਕਿ ਅੰਤਿਮ ਸਮੇਂ 'ਚ ਉਹਨਾਂ ਨੇ ਮਤਲਬ ਹੋ ਸਕਦਾ ਉਹਨਾਂ ਨੂੰ PTSD ਜਿਹਨੂੰ ਅੱਜ ਦੀ ਡੇਟ 'ਚ ਆਪਾਂ ਕਹਿ ਦਈਦਾ ਆ, ਥੋੜੀ ਜੀ ਜ਼ਿਆਦਾ ਵਧੀਆ ਮੂਡ ਵਾਲੀ ਆ, ਉਹ ਹੈਗੀ ਆ ਕਿ ਜਦੋਂ ਪਹਿਲੀ ਵਾਰੀ ਵਾਪਸ ਗਏ ਤੇ ਮਤਲਬ ਆਪਣੇ ਵਾਲ ਬੂਲ ਕਟਾਏ ਹੋਏ ਸੀ, ਸ਼ੇਵ ਸ਼ੂ ਕੀਤੀ ਸੀ, ਪਹਿਲੀ ਉੱਥੇ ਲੋਕਾਂ ਨੂੰ ਲੱਗਿਆ ਕਿ ਇਹ ਕੋਈ ਅੰਗਰੇਜ਼ ਆ ਗਿਆ, ਤੇ ਇਹਨਾਂ ਨੂੰ ਵੀ ਪਤਾ ਨੀ ਲੱਗਾ ਮੇਰਾ ਘਰ ਕਿੱਥੇ ਆ, ਕਿਉਂਕਿ 15-16 ਸਾਲ ਬਾਅਦ ਪਹਿਲੀ ਵਾਰੀ ਸ਼ਾਇਦ ਵਾਪਸ ਗਏ। ਇਹਨਾਂ ਨੇ ਫਿਰ ਉੱਥੇ ਲੋਕਾਂ ਨੂੰ ਪੁੱਛਿਆ ਕਿ ਸੰਦਾ ਸਿੰਘ ਦਾ ਘਰ ਕਿਹੜਾ ਆ, ਫਿਰ ਉਹਨਾਂ ਨੇ ਉਹਨਾਂ ਨੂੰ ਦੱਸਿਆ ਤੇ ਉੱਥੇ ਜਾਏ ਤੇ ਆਪਣੇ ਘਰੇ ਜਾ ਕੇ ਮਿਲੇ ਸਾਰਿਆਂ ਨੂੰ, ਤੇ ਇੱਦਾਂ ਕਾਫੀ ਉਹਨਾਂ ਨੂੰ ਕਹਿੰਦੇ ਕਿ ਵਧੀਆ ਤੇ ਇਮੋਸ਼ਨਲ ਸੀਗੀ ਮੀਟਿੰਗ ਜਦੋਂ ਪਹਿਲੀ ਵਾਰੀ ਵਾਪਸ ਆਏ।
ਤੇ ਹੁਣ ਦੇਖੋ ਤੁਸੀਂ ਮੈਡਲ ਆਪਣੇ ਨਾਲ ਇੱਥੇ ਵਾਪਸ ਮੈਲਬਨ ਲੈ ਕੇ ਆਏ ਹੋ, ਤੇ ਐਨਜ਼ੈਕ ਡੇ ਬਿਲਕੁਲ ਅਸੀਂ ਉਸਦੇ ਦਹਿਲੀਜ਼ ਤੇ ਖੜੇ ਹੋਏ ਹਾਂ, ਕੀ ਪਲਾਨ ਹੈ ਇਸ ਵਾਰ?
ਹਾਂਜੀ, ਮੈਂ ਇੱਥੇ ਆਪਣੇ ਇੱਕ ਹੈਗੇ ਆ ਇੰਡੀਅਨ ਹੈਗੇ ਆ ਮਿਲਟਰੀ ਵਿੱਚ, ਉਹਨਾਂ ਦੇ ਨਾਲ ਕੋਸ਼ਿਸ਼ ਕਰ ਰਿਹਾ ਕੰਟੈਕਟ ਬਣਾਉਣ ਦੀ, ਤੇ ਉਹਨਾਂ ਦੇ ਨਾਲ ਮਾਰਚ ਕਰਨ ਜਾਂਦਾ ਹੈਗਾ ਪ੍ਰੋਗਰਾਮ ਕਿ ਡੌਨ ਸਰਵਿਸ ਵਿੱਚ ਜਾਇਆ ਜਾਵੇ, ਮੈਂ ਤੇ ਫੈਮਿਲੀ ਸਾਰੇ ਜਾਵਾਂਗੇ। ਨਾਲੇ ਮੈਨੂੰ ਇਹ ਵੀ ਸੁਭਾਗ ਪ੍ਰਾਪਤ ਹੋ ਰਿਹਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਸਾਰੀ ਇਹ ਖੁਸ਼ੀ ਤੇ ਸਾਰੀ ਇਹ ਹਿਸਟਰੀ ਆਪਣੇ ਬਾਕੀ ਦੇ ਜਿਹੜੀ ਕਮਿਊਨਿਟੀ ਉਹਨਾਂ ਨਾਲ ਸਾਂਝੀ ਕਰ ਸਕਾਂ, ਤੇ ਪ੍ਰੋਗਰਾਮ ਇਹ ਹੈਗਾ ਕਿ ਡੌਨ ਸਰਵਿਸ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਰੂਬਰੂ ਹੋਇਆ ਜਾਵੇ, ਤੁਹਾਨੂੰ ਮੈਡਲਸ ਦੇਖਣ ਦਾ ਮੌਕਾ ਮਿਲੇ, ਮੇਰੇ ਨਾਲ ਆਪਾਂ ਸਾਰੇ ਰਲ ਕੇ ਇਹ ਖੁਸ਼ੀ ਨੂੰ ਸਾਂਝੀ ਕਰੀਏ ਤੇ ਆਪਣੀ ਹਿਸਟਰੀ ਨੂੰ ਜਾਣੀਏ।
ਇਸ ਵੱਡੀ ਕੋਈ ਖੁਸ਼ੀ ਸਾਨੂੰ ਨਹੀਂ ਹੋ ਸਕਦੀ ਕਿ ਬਈ ਅਸੀਂ ਆਪ ਇਹ ਮੈਡਲ ਵੇਖ ਸਕੀਏ, ਛੋਹ ਸਕੀਏ, ਤੇ ਅਗਰ ਤੁਸੀਂ ਇਜਾਜ਼ਤ ਦਿਓ ਤੇ ਪਾ ਵੀ ਸਕੀਏ।
ਪਰ ਇਜਾਜ਼ਤ ਕਿਹੜੀ ਗੱਲ ਹੈ, ਆਪਣੇ ਸਾਰਿਆਂ ਦੇ ਸਾਂਝੇ ਆ, ਮੇਰੇ ਇਕੱਲੇ ਦੇ ਨਹੀਂ ਕਿ ਮੈਂ ਤਾਂ ਬਸ ਇਹਨਾਂ ਦਾ ਗਾਰਡੀਅਨ ਆ ਇਸ ਵੇਲੇ, ਬਟ ਮੇਰੇ ਇਕੱਲੇ ਦਾ ਕੁਛ ਨਹੀਂ ਕਿ ਸਾਰਿਆਂ ਦੀ ਆਪਣੀ ਸਾਂਝੀ ਹਿਸਟਰੀ ਆ।
ਪਰ ਨੇਚਲ ਬਸ ਇਹੀ ਸਵਾਲ ਹੈ, ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਇਹ ਮੈਡਲ ਹੁਣ ਤੁਹਾਡੇ ਹੱਥੀ ਲੱਗ ਗਏ ਹਨ, ਇੰਨੀ ਪੁਰਾਤਨ ਹਿਸਟਰੀ ਤੁਹਾਡੇ ਹੱਥ ਲੱਗੀ, ਇੱਕ ਸਾਂਝਾ ਇਤਿਹਾਸ ਜਿਵੇਂ ਤੁਸੀਂ ਕਹਿ ਰਹੇ ਹੋ, ਹੁਣ ਤੁਸੀਂ ਉਸਦਾ ਹਿੱਸਾ ਬਣ ਗਏ ਹੋ, ਤੁਹਾਨੂੰ ਆਪ ਨੂੰ ਕਿਵੇਂ ਮਹਿਸੂਸ ਹੋ ਰਿਹਾ?
ਦੇਖੋ ਜੀ, ਮੈਨੂੰ ਪਰਸਨਲੀ ਮੈਨੂੰ ਨਾ ਕਦੇ ਵੀ ਗਹਿਣਿਆਂ ਗੁਣਿਆਂ ਦਾ ਕਦੇ ਸ਼ੌਂਕ ਨਹੀਂ, ਮੈਨੂੰ ਗੋਲਡ ਵਗੈਰਾ ਕਦੇ ਸ਼ੌਂਕ ਨਹੀਂ, ਪਰ ਇਹ ਜਿਹੜੇ ਮੈਡਲ ਮੇਰੇ ਹੱਥ ਲੱਗੇ ਨਾ, ਇਹ ਮੈਨੂੰ ਨਹੀਂ ਪਤਾ ਗੋਲਡ ਦੀ ਕੀ ਵੈਲਿਊ ਹੁੰਦੀ ਜਿਹੜੇ ਲੋਕਾਂ ਨੂੰ ਪਸੰਦ ਆ, ਪਰ ਮੇਰੇ ਲਈ ਇਹ ਗੋਲਡ ਜਾਂ ਡਾਇਮੰਡ ਕਿਸੇ ਵੀ ਚੀਜ਼ ਤੋਂ ਵੱਧ ਸੀਗੇ ਕਿ ਇੰਨੀ ਪੁਰਾਣੀ ਹਿਸਟਰੀ ਆ ਜਿਹੜੀ ਕਿ ਸਾਨੂੰ ਲੱਗਦਾ ਸੀ ਗੁਆਚ ਗਈ, ਉਹ ਸਾਡੇ ਹੱਥ ਲੱਗੀ, ਤੇ ਇੱਕਦਮ ਇੱਕ ਕਹਿਣ ਨੂੰ ਲੋਹੇ ਦੇ ਟੁਕੜੇ ਆ ਜਿਹਨਾਂ ਨਾਲ ਕਿ ਤੁਹਾਡੀ ਆਪਣੇ ਇਤਿਹਾਸ ਨਾਲ ਅੱਜ ਤੋਂ 100-150 ਸਾਲ 125 ਸਾਲ ਪੁਰਾਣੇ ਇਤਿਹਾਸ ਨਾਲ ਜੁੜ ਜਾਂਦੇ, ਉਹਨਾਂ ਨੂੰ ਹੱਥ ਵਿੱਚ ਲੈ ਕੇ, ਸੋ ਮੇਰੇ ਲਈ ਤਾਂ ਉਹ ਜੀ ਗੋਲਡ ਤੋਂ ਵੀ ਉੱਪਰ ਦੀ ਚੀਜ਼ ਆ, ਮਤਲਬ ਮੈਂ ਡਿਸਕ੍ਰਾਈਬ ਨਹੀਂ ਕਰ ਸਕਦਾ ਕਿ ਉਹ ਮੇਰੇ ਲਈ ਕੀ ਵੈਲਿਊ ਆ।
ਜੀ ਜੀ, ਪਰ ਅਫਸੋਸ ਦੀ ਗੱਲ ਹੈ ਕਿ ਇੰਡੀਆ ਵਿੱਚ ਇਸ ਕਿਸਮ ਦੀ ਚੀਜ਼ ਦੀ ਕੋਈ ਵਕਤ ਨਹੀਂ, ਪਰ ਇੱਥੇ ਆਸਟ੍ਰੇਲੀਆ ਵਿੱਚ ਬਹੁਤ ਮਾਨ ਸਨਮਾਨ ਕੀਤਾ ਜਾਂਦਾ ਹੈ ਰਿਟਰਨ ਸਰਵਿਸਿਸ ਜਿਹੜੇ ਸੋਲਜਰਸ ਹੁੰਦੇ ਨੇ, ਜਾਂ ਵੈਸੇ ਵੀ ਜਿਹੜਾ ਇਹ ਮਿਲਟਰੀ ਇਤਿਹਾਸ ਹੈ ਇਸ ਨੂੰ ਬੜਾ ਹੀ ਸਤਿਕਾਰਿਆ ਜਾਂਦਾ ਹੈ। ਸੋ ਹੁਣ ਤੁਸੀਂ ਉਸਦਾ ਇੱਕ ਹਿੱਸਾ ਬਣਨ ਲੱਗਿਓ, ਬੜਾ ਚੰਗਾ ਲੱਗਿਆ ਤੁਸੀਂ ਇਹ ਗੱਲ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ, ਤੇ ਅਗਰ ਹੋਰ ਕੋਈ ਜਾਂਦੇ ਜਾਂਦੇ ਗੱਲ ਚੇਤੇ ਆਏ ਤਾਂ ਮੈਡਲਸ ਬਾਰੇ।
ਇੱਕ ਹੋਰ ਸਟੋਰੀ ਜਿਹੜੀ ਮੇਰੇ ਮਨ ਵਿੱਚ ਆ ਰਹੀ ਹੈ ਕਿ ਜਿਹੜੀ ਮੈਂ ਤੁਹਾਨੂੰ ਸ਼ਾਇਦ ਨਹੀਂ ਦੱਸੀ, ਉਹ ਸੀਗੀ ਉਹਨਾਂ ਦੇ ਪਿੰਡ ਤੋਂ ਹੀ ਜੋ ਕਿ ਪਤਾ ਲੱਗੀ ਮੈਨੂੰ, ਕਹਿੰਦੇ ਕਿ ਜਦੋਂ ਪਹਿਲੀ ਵਾਰੀ ਵਾਪਸ ਗਏ ਤੇ ਇਹਨਾਂ ਨੇ ਪਿੰਡ ਵਿੱਚ ਜਾ ਕੇ ਦੱਸਿਆ ਜੀ ਕਿ ਆਸਟ੍ਰੇਲੀਆ ਵਿੱਚ ਖੇਤੀਬਾੜੀ ਲਈ ਅਸੀਂ ਸੀਟ ਤੇ ਬਹਿ ਕੇ ਕਰੀਦੀ, ਹਲ ਖੇਤੀ ਸੀਟ ਤੇ ਬਹਿ ਕੇ ਵਾਹੀਦੇ ਆ।
ਅੱਛਾ, ਮਤਲਬ ਟਰੈਕਟਰ।
ਹਾਂਜੀ, ਜਿਹਨੂੰ ਆਪਾਂ ਮਤਲਬ ਉਹਨਾਂ ਨੇ ਟਰੈਕਟਰ ਨੂੰ ਦੱਸਣਾ ਚਾਹਿਆ ਤੇ ਕੀ ਮਸ਼ੀਨ ਆ ਉਹਦੇ ਸੀਟ ਤੇ ਬਹਿ ਕੇ ਵਾਹੀਦੇ ਹਲ। ਤੇ ਉਦੋਂ ਉਹਨਾਂ ਦੇ ਪਿੰਡ ਵਿੱਚ ਵਾਹੀ ਹੁੰਦੀ ਸੀਗੀ ਬੋਲਦਾ ਨਾਲ, ਹਲ ਉਹਦੇ ਨਾਲ ਵਾਹੁੰਦੇ ਸੀਗੇ। ਤੇ ਉਹਨੂੰ ਮੇਰੇ ਪੰਡਾਨਾ ਜੀ ਨੂੰ ਕਹਿੰਦੇ ਪਾਗਲ ਹੋ ਕੇ ਆ ਗਿਆ ਉੱਥੋਂ ਬਾਹਰ।
ਦੇਖੋ, ਪਰ ਇਹ ਕਿ ਉੱਥੇ ਪਿੰਡ ਤੇ ਲਾਗੇ ਤਾਗੇ ਸਭ ਨੂੰ ਜ਼ਰੂਰ ਪਤਾ ਹੋਣਾ ਹੈ ਕਿ ਤੁਹਾਡੇ ਪੜਨਾਨਾ ਜੀ ਆਸਟ੍ਰੇਲੀਆ ਗਏ ਸਨ, ਬਾਹਰ ਗਏ ਹਨ, ਹੈ ਨਾ?
ਹਾਂਜੀ, ਜਦੋਂ ਵਾਪਸ ਗਏ ਤੇ ਉਦੋਂ ਸਾਰੇ ਕਿਤੇ ਨੂੰ ਪਤਾ ਲੱਗ ਗਿਆ ਕਿ ਮਤਲਬ ਥੋੜੇ ਵੱਖਰੀ ਦੇਖ ਵਾਲੇ ਗਏ। ਇੰਗਲਿਸ਼ ਉਹਨਾਂ ਦੀ ਬਹੁਤ ਵਧੀਆ ਹੋ ਗਈ ਸੀ ਇੱਥੇ ਲਗਾਤਾਰ 20 ਸਾਲ, ਇੱਕ ਟੀਨੇਜਰ ਆ ਗਏ ਤੇ ਉਮਰ ਫਿਰ ਜੋ ਲਗਾਤਾਰ 15-20 ਸਾਲ ਰਹੇ, ਇੰਗਲਿਸ਼ ਬਹੁਤ ਜ਼ਿਆਦਾ ਫਲੂਐਂਟ ਹੋ ਗਈ। ਤੇ ਉਹਨਾਂ ਨੂੰ ਸਾਰੇ ਪਿੰਡ ਵਾਲਿਆਂ ਨੂੰ ਨੇੜੇ ਬੰਨੇ ਪਤਾ ਲੱਗ ਗਿਆ ਕਿ ਬੰਦਾ ਆਇਆ। ਤੇ ਫਿਰ ਇੱਕ ਵਾਰੀ ਉੱਥੋਂ ਦਾ ਜਿਹੜਾ ਕਪੂਰਥਲੇ ਦੀ ਕਿੰਗਡਮ ਦਾ ਰਾਜਾ ਸੀਗਾ ਉਹ ਗਿਆ ਉਹਨਾਂ ਦੇ ਫੰਕਸ਼ਨ ਵਿੱਚ, ਤੇ ਇਹਨਾਂ ਨੇ ਉੱਥੇ ਉਹਨਾਂ ਨੇ ਗੱਲ ਕੀਤੀ ਇੰਗਲਿਸ਼ ਚ ਕੀਤੀ ਤੇ ਫਿਰ ਬੜੇ ਇੰਪ੍ਰੈਸ ਹੋਇਆ ਰਾਜਾ ਤੇ ਉਹਨਾਂ ਨੇ ਇਹਨਾਂ ਨੂੰ ਆਪਣੇ ਦਰਬਾਰ ਵਿੱਚ ਇਨਵਾਈਟ ਕੀਤਾ ਸੀਗਾ।
ਅਰੇ ਵਾਹ ਜੀ, ਵਾਹ ਵਾਹ ਵਾਹ। ਸੋ ਬਹੁਤ ਹੀ ਖੂਬਸੂਰਤ ਇਤਿਹਾਸ ਤੁਹਾਡੇ ਹੱਥ ਲੱਗਿਆ ਹੈ। ਤੇ ਹੁਣ ਦੇਖੋ, ਤੁਹਾਡੇ ਆਪਣੇ ਪੜਨਾਨਾ ਜੀ ਦੀ ਜਿਹੜੀ ਕਮਾਈ ਸੀ ਮੈਡਲਸ ਦੀ, ਉਹ ਤੁਸੀਂ ਸਾਂਭ ਕੇ ਇੱਥੇ ਵਾਪਸ ਉਸੇ ਧਰਤੀ ਤੇ ਲਿਆਏ ਹੋ ਜਿੱਥੇ ਉਹਨਾਂ ਨੇ ਕਮਾਈ ਕੀਤੀ ਸੀ।
ਬਿਲਕੁਲ, ਮੈਡਲਸ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਆ ਅੱਜ ਤੋਂ 100, ਇਕੱਲੇ ਉਹਨਾਂ ਦੇ ਨੀ, ਇੱਕ ਸਰਦਾਰ ਭਗਤ ਸਿੰਘ ਜੀ ਦੇ ਵੀ ਮੈਡਲਾਂ ਨੂੰ ਮੈਂ ਸਾਂਭ ਰਿਹਾ ਵਾਂ। ਤੇ ਜੇ ਕਦੇ ਹੁਣ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦੇ ਜਿਹੜੇ ਅੱਗੇ ਹੈਗੇ ਆ ਡਿਸੈਂਡੈਂਟ ਜਾਂ ਉਹਨਾਂ ਦੇ ਜਿਹੜੇ ਹੋਣਗੇ ਖੂਨ ਖੂਨ ਵਿੱਚੋਂ, ਜੇ ਕਿਤੇ ਮੈਨੂੰ ਉਹ ਮਿਲ ਜਾਣ ਤੇ ਮੈਂ ਉਹਨਾਂ ਦੀ ਇਮਾਨਤ ਉਹਨਾਂ ਨੂੰ ਦੇ ਸਕਾਂ। ਤੇ ਮੈਂ ਕੋਸ਼ਿਸ਼ ਉਹ ਹਿਸਟੋਰੀਅਨ ਜਿਹੜੇ ਹੈਗੇ ਆ ਆਪਣੇ ਕ੍ਰਿਸਟਲ ਜਾਰਡਨ ਤੇ ਲੈਣ ਕਹਿਣਾ, ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਹੋਇਆ। ਤੇ ਜੇ ਮੈਨੂੰ ਉਹ ਕਹਿੰਦੇ ਕਿ ਅਸੀਂ ਹੋਰ ਇਨਫੋਰਮੇਸ਼ਨ ਲੱਭਾਂਗੇ ਇਹਨਾਂ ਬਾਰੇ, ਸਰਦਾਰ ਭਗਤ ਸਿੰਘ ਬਾਰੇ, ਤੇ ਜੇ ਮਿਲੀ ਤੇ ਮੈਂ ਅੱਗੇ ਤੁਹਾਨੂੰ ਜ਼ਰੂਰ ਦੱਸੂਗਾ ਕਿ ਕੀ ਹੋਇਆ।
ਠੀਕ ਹੈ ਨਿਹਚਲ, ਅੱਜ ਲਈ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ। ਤੇ ਅਸੀਂ ਬੇਸਬਰੀ ਨਾਲ ਐਨਜ਼ੈਕ ਡੇ ਦਾ ਇੰਤਜ਼ਾਰ ਕਰਾਂਗੇ ਜਦ ਤੁਸੀਂ ਇੱਥੇ SBS ਆਓਗੇ ਤੇ ਅਸੀਂ ਵੀ ਆਪ ਮੈਡਲਸ ਵੇਖਾਂਗੇ। ਬਹੁਤ ਮਿਹਰਬਾਨੀ।
ਥੈਂਕ ਯੂ ਮਨਪ੍ਰੀਤ ਜੀ, ਤੇ ਥੈਂਕ ਯੂ ਸਾਰੇ ਸਰੋਤਿਆਂ ਦਾ। ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਮਿਲਾਂਗੇ ਤੇ ਇਤਿਹਾਸ ਨੂੰ ਅੱਗੇ ਇਦਾਂ ਹੀ ਕੈਰੀ ਆਨ ਕਰਾਂਗੇ।
SBS, 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 SBS